ਤੁਸੀਂ ਹੋ SBS ਪੰਜਾਬੀ ਦੇ ਨਾਲ।
ਆਸਟ੍ਰੇਲੀਆ ਦੀਆਂ ਉੱਚ ਟੀਕਾਕਰਨ ਦਰਾਂ ਦਾ ਹੁਣ ਆਨੰਦ ਮਾਣਿਆ ਜਾ ਰਿਹਾ ਹੈ ਕਿਉਂਕਿ ਪਾਬੰਦੀਆਂ ਹੌਲੀ-ਹੌਲੀ ਹਟ ਰਹੀਆਂ ਹਨ ਅਤੇ ਆਸਟ੍ਰੇਲੀਆਈ ਲੋਕ ਕੋਰੋਨਾ ਵਾਇਰਸ ਕਾਰਨ ਬੰਦ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਦਾ ਆਨੰਦ ਮਾਣ ਰਹੇ ਹਨ। ਜਿੱਥੇ ਕੁਝ ਜਸ਼ਨ ਮਨਾ ਰਹੇ ਹਨ, ਉੱਥੇ ਕਈ ਸੋਗ ਵੀ ਮਨਾ ਰਹੇ ਹਨ ਜਿਨ੍ਹਾਂ ਦੇ ਰਿਸ਼ਤੇਦਾਰਾਂ ਦੀ ਕੋਵਿਡ-19 ਕਰਕੇ ਮੌਤ ਹੋ ਗਈ ਹੈ। ਪੇਸ਼ ਹੈ ਹਰਲੀਨ ਕੌਰ ਸੁਹਾਣਾ ਦੀ ਜ਼ੁਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ। 16 ਸਾਲ ਤੋਂ ਵੱਧ ਉਮਰ ਦੇ ਲਗਭਗ 86% ਆਸਟ੍ਰੇਲੀਅਨ ਹੁਣ ਕੋਵਿਡ-19 ਦੇ ਵਿਰੁੱਧ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਹਨ, ਜਿਸ ਦਾ ਮਤਲਬ ਹੈ ਕਿ ਪਾਬੰਦੀਆਂ ਹੌਲੀ-ਹੌਲੀ ਹਟਾਈਆਂ ਜਾ ਰਹੀਆਂ ਹਨ। ਕਰਫਿਊ ਅਤੇ ਲੌਕਡਾਊਨ ਹਟਣ ਕਾਰਨ ਬਹੁਤ ਸਾਰੇ ਲੋਕਾਂ ਵਿੱਚ ਜਸ਼ਨ ਦਾ ਮੂਡ ਹੈ, ਪਰ ਜ਼ਿੰਦਗੀ ਉਹਨਾਂ ਲਈ ਕਾਫ਼ੀ ਗੁੰਝਲਦਾਰ ਹੈ ਜਿਨ੍ਹਾਂ ਦੇ ਰਿਸ਼ਤੇਦਾਰ ਕੋਵਿਡ-19 ਕਾਰਨ ਮਰ ਗਏ ਹਨ। ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਆਸਟ੍ਰੇਲੀਆ ਵਿੱਚ ਲਗਭਗ 1950 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਨਾਲ ਹੋ ਚੁੱਕੀ ਹੈ। ਮੈਲਬਨ ਦੀ ਔਰਤ ਕੈਲਿਸਟਾ ਸਟਟਰਡ ਦੀ ਮਾਂ ਡੋਨਾ ਦੀ ਪਿਛਲੇ ਸਾਲ ਨਵੰਬਰ ਵਿੱਚ ਕੈਨੇਡਾ ਵਿੱਚ ਇੱਕ ਏਜਡ ਕੇਅਰ ਹੋਮ ਵਿੱਚ ਕੋਵਿਡ-19 ਕਾਰਨ ਮੌਤ ਹੋ ਗਈ ਸੀ। ਆਸਟ੍ਰੇਲੀਆ ਦੀ ਯਾਤਰਾ ਪਾਬੰਦੀ ਅਨੁਸਾਰ ਲੋਕਾਂ ਨੂੰ ਦੇਸ਼ ਛੱਡਣ ਲਈ ਛੋਟ ਪ੍ਰਾਪਤ ਕਰਨ ਦੀ ਲੋੜ ਸੀ। ਇਸ ਕਾਰਨ ਸ਼੍ਰੀਮਤੀ ਸਟਟਰਡ ਨੂੰ ਜ਼ੂਮ ਦੇ ਰਾਹੀਂ ਹੀ ਆਪਣੀ ਮਾਂ ਦਾ ਅੰਤਮ ਸੰਸਕਾਰ ਦੇਖਣ ਲਈ ਮਜਬੂਰ ਹੋਣਾ ਪਿਆ।
It was my worst fear to lose my mom while overseas, but it was another with that drawn impact of I can't even get on a plane to go to a funeral. Like it was literally, you know, I sat on my partner's lap and watched a Zoom video of my mother's funeral, and it was just
ਮਨੋਵਿਗਿਆਨੀ ਡਾਕਟਰ ਗਲੈਨ ਹੌਸਕਿੰਗ ਦਾ ਕਹਿਣਾ ਹੈ ਕਿ ਮਹਾਮਾਰੀ ਨੇ ਲੋਕਾਂ ਲਈ ਅੰਤਮ ਸੰਸਕਾਰ ਤੇ ਸੋਗ ਮਨਾਉਣਾ ਬਹੁਤ ਮੁਸ਼ਕਲ ਬਣਾ ਦਿੱਤਾ ਹੈ। ਉਹ ਕਹਿੰਦੇ ਹਨ ਕਿ ਲੋਕਾਂ ਲਈ ਇਹ ਮਹਿਸੂਸ ਕਰਨਾ ਮਹੱਤਵਪੂਰਨ ਹੈ ਕਿ ਇਹਨਾਂ ਹਾਲਾਤਾਂ ਵਿੱਚ ਸੋਗ ਮਨਾਉਣਾ ਵਧੇਰੇ ਗੁੰਝਲਦਾਰ ਹੋਣ ਵਾਲਾ ਹੈ।
A really important thing for anyone that's in a position like this is to really appreciate that the mixed reactions and the complex reactions are really normal and really usual reactions to something like this. Grief in these kinds of circumstances and contexts is not normal grief. Grief is painful enough in any kind of situation. It's more complex within this, and it's a really important thing for individuals to accept that this is going to be a bit more difficult and it's going to take a bit more time in order to be able to work through and process the grief.
Kalista Stettard da kehna hai ki us nu Australian Centre for Grief and Bereavement dwara samuhak ate one-on-one counselling sahayata mili hai.
Validating that, you know, you're not going insane. Validating that, you know, everybody goes through a process. And then also, it's taught me that I'm not the only one who's lost somebody. So, you know, I've got to have that understanding and compassion as well.
ਹਾਲ ਹੀ ਵਿੱਚ ਇਹ ਸਾਹਮਣੇ ਆਇਆ ਸੀ ਕਿ ਨਿਊ ਸਾਊਥ ਵੇਲਸ ਵਿੱਚ ਮੁੱਖ ਸਿਹਤ ਅਧਿਕਾਰੀ ਨੇ 13 ਜੁਲਾਈ ਨੂੰ ਸਿਡਨੀ ਵਿੱਚ ਇੱਕ ਸਖ਼ਤ ਤਾਲਾਬੰਦੀ ਲਗਾਉਣ ਦੀ ਸਿਫਾਰਿਸ਼ ਇੱਕ ਈਮੇਲ ਰਾਹੀਂ ਕੀਤੀ ਸੀ। ਡਾਕਟਰ ਕੈਰੀ ਚੈਂਟ ਦੀ ਸਿਫਾਰਿਸ਼ ਬਰਨੇਟ ਇੰਸਟੀਟਿਊਟ ਦੀ ਮਾਡਲਿੰਗ 'ਤੇ ਆਧਾਰਿਤ ਸੀ, ਜਿਸ ਅਨੁਸਾਰ ਵਿਕਟੋਰੀਆ ਸਟਾਈਲ ਸਟੇਜ 4 ਲੌਕਡਾਊਨ ਰਾਜ ਵਿੱਚ ਪ੍ਰਕੋਪ ਨੂੰ ਰੋਕਣ ਦਾ ਸਭ ਤੋਂ ਵਧੀਆ ਮੌਕਾ ਪੇਸ਼ ਕਰਦਾ ਸੀ। ਕੁਝ ਸਖ਼ਤ ਉਪਾਅ ਇੱਕ ਹਫ਼ਤੇ ਬਾਅਦ ਲਾਗੂ ਕੀਤੇ ਗਏ, ਪਰ ਨਿਊ ਸਾਊਥ ਵੇਲ ਸਰਕਾਰ ਨੇ ਹੋਰ ਉਪਾਅ ਬਹੁਤ ਬਾਅਦ ਤੱਕ ਲਾਗੂ ਨਹੀਂ ਕੀਤੇ। ਨਿਊ ਸਾਊਥ ਵੇਲਸ ਆਪੋਜੀਸ਼ਨ ਦਾ ਕਹਿਣਾ ਹੈ ਕਿ ਈਮੇਲਾਂ ਦਿਖਾਉਂਦੀਆਂ ਹਨ ਕਿ ਉਸ ਸਮੇਂ ਦੀ ਪ੍ਰੀਮੀਅਰ ਗਲੈਡਿਸ ਬੈਰੀ ਜੈਕਲਿਨ ਦੇ ਵਾਰ-ਵਾਰ ਭਰੋਸਾ ਦਿਵਾਉਣ ਦੇ ਬਾਵਜੂਦ ਸਿਹਤ ਸਲਾਹ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ। ਉਹਨਾਂ ਦੇ ਉੱਤਰਾਧਿਕਾਰੀ ਡੋਮਿਨਿਕ ਪੈਰੋਟੇਟ ਦਾ ਕਹਿਣਾ ਹੈ ਕਿ ਸਰਕਾਰ ਹਮੇਸ਼ਾ ਸਭ ਕੁਝ ਠੀਕ ਨਹੀਂ ਕਰਦੀ, ਪਰ ਉਹਨਾਂ ਨੇ ਕਿਹਾ ਕਿ ਸਮੁੱਚੇ ਤੌਰ 'ਤੇ ਸੰਤੁਲਨ ਸਹੀ ਰਿਹਾ। ਮਨੋਵਿਗਿਆਨੀ ਡਾਕਟਰ ਗਲੈਨ ਹੌਸਕਿੰਗ ਦਾ ਕਹਿਣਾ ਹੈ ਕਿ ਈਮੇਲ ਖੁਲਾਸੇ ਸੋਗ ਨੂੰ ਹੋਰ ਵੀ ਗੁੰਝਲਦਾਰ ਬਣਾ ਸਕਦੇ ਹਨ, ਇਸ ਬਾਰੇ ਸਵਾਲ ਖੜ੍ਹੇ ਕਰਕੇ ਕਿ ਕੀ ਜੀਵਨ ਦੇ ਨੁਕਸਾਨ ਨੂੰ ਘਟਾਉਣ ਲਈ ਕਾਰਵਾਈਆਂ ਕੀਤੀਆਂ ਜਾ ਸਕਦੀਆਂ ਸਨ।
We know that about when people lose a loved one to a motor vehicle accident, or we lose a loved one to suicide, that those added dimensions add further complexity to it and make that grieving process much harder. And so particularly in a case like these kinds of cases where there's things that could have been done to prevent it, And a sense of blame can be placed. All of these things make the grieving process harder because they do detract from and take a focus away from the extent of grief and the extent of sadness that's there and around the loss of any loved person.
ਸਿਡਨੀ ਦੇ ਡੈਲਟਾ ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ ਆਸਟ੍ਰੇਲੀਆ ਵਿੱਚ ਕੋਵਿਡ 19 ਕਾਰਨ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਕ ਮਹਾਮਾਰੀ ਵਿਗਿਆਨੀ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲ ਸਰਕਾਰ ਨੂੰ ਜਵਾਬਦੇਹ ਨਹੀਂ ਠਹਿਰਾਇਆ ਗਿਆ ਹੈ ਜਿਸ ਨੂੰ ਉਹ ਕੋਵਿਡ 19 ਪ੍ਰੋਟੋਕੋਲ ਦੀ ਉਲੰਘਣਾ ਮੰਨਦੇ ਹਨ। ਇਹ ਪ੍ਰਕੋਪ ਉਦੋਂ ਸ਼ੁਰੂ ਹੋਇਆ ਜਦੋਂ ਬੌਂਡਾਈ ਤੋਂ ਇੱਕ ਅਨਵੈਕਸੀਨੇਟਿਡ ਲਿਮੋਜ਼ੀਨ ਡਰਾਈਵਰ ਜਿਸ ਨੇ ਮਾਸਕ ਨਹੀਂ ਪਾਇਆ ਹੋਇਆ ਸੀ ਸੰਯੁਕਤ ਰਾਜ ਤੋਂ ਸੰਕ੍ਰਮਿਤ ਏਅਰ ਕਰੂ ਨੂੰ ਏਅਰਪੋਰਟ ਲਿਜਾਣ ਤੋਂ ਬਾਅਦ ਸੰਕ੍ਰਮਿਤ ਹੋਇਆ ਸੀ। ਬਰਨਟ ਇੰਸਟੀਚਿਊਟ ਤੋਂ ਮਹਾਮਾਰੀ ਵਿਗਿਆਨੀ ਮਾਈਕਲ ਟੂਲ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਅੱਧ ਜੂਨ ਤੋਂ ਬਾਅਦ ਰਿਪੋਰਟ ਕੀਤੇ ਗਏ ਲਗਭਗ ਸਾਰੇ ਕੇਸਾਂ ਨੂੰ ਸਿਡਨੀ ਹਵਾਈ ਅੱਡੇ 'ਤੇ ਪ੍ਰਾਪਤ ਕੀਤੇ ਬੌਂਡਾਈ ਦੇ ਪਹਿਲੇ ਕੇਸ ਨਾਲ ਜੀਨੋਮਿਕ ਤੌਰ 'ਤੇ ਜੋੜਿਆ ਜਾ ਸਕਦਾ ਹੈ। ਉਹ ਕਹਿੰਦੇ ਹਨ ਕਿ ਮੱਧ ਜੂਨ ਤੋਂ ਨਿਊ ਸਾਊਥ ਵੇਲਜ਼ ACT ਅਤੇ ਵਿਕਟੋਰੀਆ ਵਿੱਚ ਘੱਟੋ ਘੱਟ 1,65,000 ਮਾਮਲੇ ਸਾਹਮਣੇ ਆਏ ਹਨ।
I don't see any judicial inquiries such as we had in Victoria last year. I don't even see any interest in the fact that this quite negligent breach of protocols in Sydney Airport led to more than 1,000 people dying.
ਪਿਛਲੇ ਸਾਲ ਵਿਕਟੋਰੀਆ ਵਿੱਚ 800 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਵਾਇਰਸ ਕੁਆਰੰਟੀਨ ਹੋਟਲਾਂ ਤੋਂ ਨਿਕਲ ਗਿਆ ਸੀ। ਜ਼ਿਆਦਾਤਰ ਮੌਤਾਂ ਬਿਰਧ ਦੇਖਭਾਲ ਸਹੂਲਤਾਂ ਵਿੱਚ ਅਨਵੈਕਸੀਨੇਟਿਡ ਬਜ਼ੁਰਗ ਲੋਕਾਂ ਦੀਆਂ ਸਨ। ਇਹ ਆਸਟ੍ਰੇਲੀਆ ਦਾ ਸਭ ਤੋਂ ਘਾਤਕ ਬਿਰਧ ਦੇਖਭਾਲ ਦਾ ਪ੍ਰਕੋਪ ਸੀ ਅਤੇ ਇੱਕ ਕਰੋਨੀਅਲ ਜਾਂਚ ਦਾ ਵਿਸ਼ਾ ਹੈ। ਕ੍ਰਿਸਟੀਨ ਗੋਲਡਿੰਗ ਸੇਂਟ ਬੇਸਿਲ ਦੇ ਉਹਨਾਂ ਰਿਸ਼ਤੇਦਾਰਾਂ ਵਿੱਚੋਂ ਇੱਕ ਹੈ ਜੋ ਪਿਛਲੇ ਸਾਲ ਅਗਸਤ ਵਿੱਚ ਉਸ ਦੀ 84 ਸਾਲਾ ਮਾਂ ਇਫ੍ਰੈਕਸੀਆ ਸੈਲੇਨੇਡਿਸ ਦੀ ਮੌਤ ਤੋਂ ਬਾਅਦ ਜਵਾਬਦੇਹੀ ਦੀ ਮੰਗ ਕਰ ਰਹੀ ਹੈ।
I want the true story told about what happened at St. Basil's, what happened to our loved ones, the suffering, the neglect that they experienced. So I want the truth to be told. I want justice for my mother and for the residents. And for me, justice will take the form of accountability of the bodies that failed.
ਪ੍ਰੋਫੈਸਰ ਮਾਈਕਲ ਟੂਲ ਦਾ ਕਹਿਣਾ ਹੈ ਕਿ ਉਹ ਹੈਰਾਨ ਹਨ ਕਿ ਨਿਊ ਸਾਊਥ ਵੇਲਜ਼ ਦੀ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਨਹੀਂ ਕੀਤੀ ਜਾ ਰਹੀ।
We're having a coronial inquest into the deaths of 50 elderly people in an aged care home last year, St. Basil's. And yet we're kind of not noticing that more than 1,000 people have died since mid-June from a preventable disease. I don't quite understand it. I guess we're just so focused on the positive at the moment, the increase in vaccination and the lifting of restrictions, that we're choosing not to acknowledge the grief that must be gripping so many families. And so many of these deaths are in people, you know, in their 40s, 50s and 60s.
ਜੇਕਰ ਇਸ ਕਹਾਣੀ ਨੇ ਚਿੰਤਾਵਾਂ ਪੈਦਾ ਕੀਤੀਆਂ ਹਨ ਤਾਂ ਕਈ ਸੇਵਾ ਪ੍ਰਦਾਤਾਵਾਂ ਦੁਆਰਾ ਸਹਾਇਤਾ ਉਪਲਬਧ ਹੈ। ਆਸਟ੍ਰੇਲੀਅਨ ਸੈਂਟਰ ਫਾਰ ਗਰੀਫ ਐਂਡ ਬਰੀਵਮੈਂਟ ਨੂੰ grief.org.au ਤੇ ਜਾਂ ਲਾਈਫਲਾਈਨ ਨੂੰ 13 11 14 ਤੇ ਕਾਲ ਕਰਕੇ ਸੰਪਰਕ ਕਰੋ। ਇਹ ਜਾਣਕਾਰੀ SBS ਨਿਊਜ਼ ਦੇ ਗ੍ਰੈਗ ਡਾਇਟ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੁਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।